लगी रानी के लिए चाला हार छुटे अज बिचों तेरे थीवन लाल अजाई बेनती मैं कर रहा कावन तो शिंगार कर जा पहला खंत मनाए मत खेजे कंत न आवी इवें बिरथा जाए। कह लगी खार नु शाला खार सुते अद विचों ते तेरे तीवन लाल अजाई जे जाना खारी नु खार हरांदा ता हारे खत न लाई एक दुहाग दिया बदलत जगदी और किस नु आस सुनाई चूड़ा मन बदेंदिया मारी मैं लुटिया बेपरवाही कहने मेनू की पता थी कि इस हार ने मेनू प्यारे तो विछोड़ देने। भाई चूड़ जी कहते चलो गुरु के सिखो ये दादा ये शिंगार ता लाहेवंद ने जे गुरु पति परमात्मा पति की प्रसन्नता है जे ओदी प्रसन्नता नहीं इन्हां दादा ते इन्हां शिंगार नू करना की है। साहब कृपालू जी कृपा तो करते ने अज कहने सोहब ता सुहागनी असल विच ओ गुरमुख सुहागनी है ओ गुरु की कृपा की पात्र है। कौन जा मन लह सच नाम जिन्हें प्यारे हो सच्चे नाम नू मन लिया है जिन्हें सच्चे नाम नू प्रवान कर लिया है ते जिन्हें प्रवान कर लिया नाम नू ओदे बारे कैसे ने कई की कह सकना है। मनन वाले की उपमा कोई नहीं जी कीती जा सकती। मेरे बाबा नानक जी ने शब्द वरते ने कि दुनिया भर के विद्वान इकट्ठे हो जाए ते साला बद्दी ओ गोष्टियां करते रहन ते जिन्हें मेरे गुरु दे रब दे नाम नू मन लिया ना साला बद्दी लिखन तो पढ़न तो गोष्टी करन तो बाद मनन वाले बारे एक किड़का मात्र भी कोई नहीं कह सकता। हजूर दे बचन तुसी रोज पढ़ते हो मन्ने की गत कई ना जाए जा मन लह सच ना हो जे तू मन लवे मन्ने की गत कई ना जाए जे को कह पिछे पछताए कागज कलम न लिखन हार मन्ने का बह करन विचार ऐसा नाम निरंजन होए जे को मन जाने मन कोए सो अब ता तो आगनी जा मन लै सच ना हो सतगुर अपना मनाए लै अपने प्यारे सतगुरु नु मना लै तेरे ते गुरु रीज पवे। देखो एदा मतलब ए नहीं हुंदा कि सतगुरु नु मनान दी अपने कोलों कोई जुगत बनानी। मैं कहना जो गुरु कहिंदा है ना बस ओनू सत बचन करके मनी जाइए ते गुरु मनना इसे नाल ही है। गुरु तेग बहादुर जी का जीवन अच्छी पढ़नी उन्हां दी जिंदगी विच बड़े सिख आए ने पर दो उन्हां दी जिंदगी विच शाह आए ने। एक शाह उदों आया जदो उन्हें तंदूरा देख के कहा कि गुरु ला दो रे गुरु ला दो रे वो भी शाह है ते ओदा कर्म जेड़ा है उस शाह नालो वखरा है जेड़ा हजूर की शहादत तो बाद उन्हें बुलाए। दो शाह मिले ने एक मक्खण शाह ते दूजा लखी शाह दोनों के अखरां के पिछे शब्द पिछे नाम पिछे शाह लगता है ते दोनों ने काम एक दूजे तो उल्ट किए। उल्ट का मतलब ये नहीं गुरमत तो दूर जाके एक दूजे चो वपरीत काम किए ने। वपरीत की किए ने कि मक्खण शाह गुरु साहब अंदर बैठे ने भोरे के अंदर भगती करते ने ते जदो मत्था टेकदा ते बाहर आ के लोकां नू पल्लू फेर के कहिंदा है किवें भटको ना गुरु ला दो रे गुरु ला दो रे ओ अंदर बैठे गुरु नू प्रगट पिया करदा है ते लक्की शाह की करदा है ओ गुरु जी दे घर नू लिजा के अपने घर विच लुकांदा पिया। फर्क है ना हुण एक प्रगट पिया करदा है एक लुकांदा पे एक कोठे ते चढ़िया ते पल्लू फेर के कहिंदा है गुरु ला दो रे ते दूजा घर का समान रख के अंदर रख के तह खाने विच मकान दे अंदर रख के चिखा चुन के रात नू लाबू ला के कोठे ते चढ़ के कहिंदा ओ लोको मेरे घर नू अग लग गई पल्लू ओ भी फेरदा कहिंदा ओ भी है एक गुरु नू प्रगट पिया करदा है ਦੂਜਾ ਗੁਰੂ ਨੂੰ ਲਖਾਂਦਾ ਪਿਆ ਸੱਚ ਜਾਣੋ ਪ੍ਰਵਾਨ ਦੋਨੋ ਹੋ ਗਏ ਨੇ ਉਦੋਂ ਲੋੜ ਸੀ ਗੁਰੂ ਨੇ ਪ੍ਰਗਟ ਕਰ ਦਿੱਤਾ ਉਦੋਂ ਲੋੜ ਪਈ ਗੁਰੂ ਦੇ ਘਰ ਦੀ ਜਿੱਤ ਵੀ ਨਾ ਹੋਏ ਉਹਨੇ ਲੁਕਾ ਕੇ ਸੰਸਕਾਰ ਕਰ ਦਿੱਤਾ ਪ੍ਰਗਟ ਕਰਨ ਵਾਲਾ ਵੀ ਪ੍ਰਵਾਨ ਹੋ ਗਿਆ ਤੇ ਸੰਸਕਾਰ ਕਰਨ ਵਾਲਾ ਵੀ ਪ੍ਰਵਾਨ ਹੋ ਗਿਆ ਤਰੀਕੇ ਨੇ ਆਪੋ ਆਪਣੇ ਉਹਨੇ ਗੁਰੂ ਦੇ ਬਚਨ ਨੂੰ ਮੰਨੇ ਹਜ਼ੂਰ ਕਹਿੰਦੇ ਨੇ ਦੇਖ ਭਾਈ ਉਹ ਗੁਰੂ ਕੇ ਸਿੱਖਾਂ ਸਤਿਗੁਰ ਆਪਣਾ ਮਨਾਏ ਲੈ ਮੈਂ ਕਹਿੰਦਾ ਗੁਰੂ ਜੀ ਨੂੰ ਤਾਂ ਕੀ ਮਨਾਉਣਾ ਸੀ ਅੱਜ ਤਾਂ ਸਿੱਖ ਨੂੰ ਮਨਾਉਣਾ ਪੈਂਦਾ ਦੇਖੋ ਚਾਹੀਦਾ ਤਾਂ ਇਹ ਸੀ ਕਿ ਸਿੱਖ ਆ ਕੇ ਗੁਰੂ ਜੀ ਨੂੰ ਕਹਿਤਾ ਤਾ ਕਿ ਤੁਸੀਂ ਮੇਰੇ ਤੇ ਖੁਸ਼ ਹੋਵੋ ਕਾਰਨ ਕਵਨ ਅਬੋਲ ਤੁਸੀਂ ਕਿਰਪਾ ਕਰੋ ਮੇਰੇ ਨਾਲ ਬੋਲੋ ਤਾਂ ਸਹੀ ਤੂੰ ਚੌ ਸੱਜਣ ਬੈਠਿਆ ਇੱਕ ਵਾਰੀ ਮੇਰੇ ਨਾਲ ਬੋਲ ਮੈਂ ਲੱਖ ਵਿੜਨ ਤੇ ਸਾਹਿਬਾ ਜੇ ਬਿੰਦ ਬੁਲਾਈਆ ਇੱਕ ਵਾਰੀ ਮੇਰੇ ਨਾਲ ਨਿਮਖ ਮਾਤਰ ਬੋਲ ਤਾਂ ਸਹੀ ਹੈਰਾਨਗੀ ਦੀ ਗੱਲ ਇਹ ਵੇ ਕਿ ਗੁਰੂ ਨੂੰ ਮਨਾਉਣ ਦੀ ਖਾਜ ਸਿੱਖ ਨੂੰ ਮਨਾਉਣਾ ਪੈਂਦਾ ਉਹ ਭਰਾਵਾ ਤੂੰ ਆ ਜਾ ਗੁਰੂ ਦੇ ਕੋਲ ਮੰਨ ਜਾ ਗੁਰੂ ਦੀ ਗੱਲ ਨੂੰ ਸਾਹਿਬ ਗੁਰੂ ਅਮਰਦਾਸ ਕਹਿੰਦੇ ਨੇ ਨਹੀਂ ਇਸ ਤਰ੍ਹਾਂ ਕਦੀ ਰੰਗ ਨਹੀਂ ਦੀ ਚੜ੍ਹਦੀ ਸੁਹਬ ਤਾਂ ਸੁਹਾਜਣੀ ਤਾਂ ਤੂੰ ਸੁਆਦ ਭਾਗ ਵਾਲਾ ਗੁਰਮੁਖ ਹੈ ਜਾਂ ਮੰਨ ਲੈ ਸੱਚ ਨਾ ਹੋ ਜੇ ਸੱਚੇ ਨਾਮ ਨੂੰ ਮੰਨ ਲੈ ਸਾਹਿਬ ਕਹਿਣ ਲੱਗੇ ਸਤਿਗੁਰ ਆਪਣਾ ਬਣਾਏ ਲੈ ਆਪਣੇ ਸਤਿਗੁਰੂ ਨੂੰ ਖੁਸ਼ ਕਰ ਲੈ ਪ੍ਰਸੰਨ ਕਰ ਲੈ ਤੇ ਦਾਤਾ ਜੀ ਜੇ ਗੁਰੂ ਜੀ ਮੰਨ ਗਏ ਫਿਰ ਕਹਿਣ ਲੱਗੇ ਰੂਪ ਚੜੀ ਤਾਂ ਅਗਲਾ ਅਗਲਾ ਦਾ ਅਖਰੀ ਅਰਥ ਹੁੰਦਾ ਬਹੁਤ ਜ਼ਿਆਦਾ ਕਹਿੰਦੇ ਤੇਰੇ ਉੱਤੇ ਨਾਮ ਦਾ ਉਹ ਰੂਪ ਚੜੇਗਾ ਤੇਰੇ ਤੇ ਇਹੋ ਜੀ ਲਾਲੀ ਚੜੇ ਜੀ ਨਾਮ ਦੀ ਦੂਜਾ ਨਾ ਹੀ ਖਾਓ ਤੇ ਪਿਆਰਿਆ ਉਸ ਨਾਮ ਦੀ ਬਰਕਤ ਕੇਵਲ ਗੁਰੂ ਕੋਲੇ ਤੇ ਜੇ ਚਾਹੇ ਨਾ ਵੀ ਗੁਰੂ ਤੋਂ ਬਿਨਾਂ ਕੋਈ ਦੂਜੀ ਥਾਂ ਹੈ ਜਿੱਥੇ ਮੈਨੂੰ ਕੋਈ ਨਾਮ ਦਾ ਰੰਗ ਚਾੜਦਾ ਹੈ ਬਿਲਕੁਲ ਨਹੀਂ ਸਤਿਗੁਰੂ ਇੱਕ ਲਲਾਰੀ ਹੈ ਭਾਈ ਨੰਦ ਲਾਲ ਜੀ ਨੇ ਤਾਂ ਸ਼ਬਦ ਵਰਤੇ ਨੇ ਕਿ ਹੋਲੀ ਦਾ ਦਿਨ ਆ ਗਿਆ ਮੈਂ ਸਿਰਫ ਰੰਗ ਦੀ ਗੱਲ ਪਿਆ ਕਰਦਾ ਕਹਿਣ ਲੱਗੇ ਹੋਲੀ ਦਾ ਦਿਨ ਆਇਆ ਅੱਜ ਕਲਗੀ ਵਾਲੇ ਪ੍ਰੀਤਮ ਆਪਣੇ ਹੱਥ ਦੇ ਵਿੱਚ ਪਿਚਕਾਰੀ ਪਕੜੀ ਇਸੇ ਪਿਚਕਾਰੀ ਦਾ ਅਰਥ ਕੇਵਲ ਦੁਨਿਆਵੀ ਨਾ ਸਮਝਿਓ ਕਹਿੰਦੇ ਉਹਦੇ ਹੱਥ ਵਿੱਚ ਇੱਕ ਪਿਚਕਾਰੀ ਹੈ ਤੇ ਉਹਦੇ ਵਿੱਚ ਜ਼ਾਫਰਾਨੀ ਰੰਗ ਭਰਿਆ ਗਿਆ ਕਹਿੰਦੇ ਨੇ ਗੁਰੂ ਕਲਗੀ ਦਰਬਾਰ ਨਿਕਲੇ ਨੇ ਅੱਜ ਜਗਿਆਸੂਆਂ ਦੀ ਭੀੜ ਲੱਗੀ ਹੈ ਗੁਰੂ ਜੀ ਤਾਂ ਰੋਜ਼ ਨਾਮ ਦੀ ਪਿਚਕਾਰੀ ਦਾ ਰੰਗ ਮਾਰਦੇ ਨੇ ਕੋਈ ਸਾਹਮਣੇ ਗੁਰੂ ਦੇ ਆ ਕੇ ਖਲੋਵੇ ਤਾਂ ਸਹੀ ਕਹਿੰਦੇ ਅੱਜ ਭਰ ਕੇ ਜ਼ਾਫਰਾਨੀ ਰੰਗ ਦੀ ਪਿਚਕਾਰੀ ਗੁਰੂ ਕਲਗੀ ਧਰ ਜੀ ਨੇ ਸਾਹਮਣੇ ਖਲੋਤੇ ਜਗਿਆਸੂਆਂ ਤੇ ਜਦੋਂ ਪਿਚਕਾਰੀ ਦਾ ਰੰਗ ਛੱਡਿਆ ਕਹਿਣ ਲੱਗੇ ਆਮ ਰੰਗ ਕੋਈ ਪਾਉਂਦਾ ਹੈ ਕੱਪੜੇ ਧੋਇਆ ਉਤਰ ਜਾਂਦੇ ਨੇ ਕੱਪੜਾ ਪਾਕ ਜਾਂਦਾ ਹੈ ਤੇ ਤਾਂ ਰੰਗ ਬਿਣਕ ਜਾਂਦੇ ਨੇ ਪਰ ਕਹਿੰਦੇ ਕਲਗੀ ਵਾਲੇ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਰੰਗ ਅੱਜ ਚਾੜਿਆ ਸਰੀਰ ਦੇ ਕੱਪੜੇ ਸਰੀਰ ਦਾ ਚੋਲਾ ਤਾਂ ਪਾ ਸਕਦਾ ਹੈ ਪਰ ਤੇਰੇ ਚੜੇ ਹੋਏ ਰੰਗ ਨੂੰ ਮੌਤ ਵੀ ਕਦੀ ਨਹੀਂ ਉਤਾਰ ਸਕਦੀ ਉਹਨਾਂ ਸ਼ਬਦ ਵਰਤੇ ਨੇ ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ ਭਾਈ ਨੰਦ ਲਾਲ ਜੀ ਕਹਿੰਦੇ ਵਾਹ ਮੇਰੇ ਸਤਿਗੁਰੂ ਤੇਰੀ ਪਿਚਕਾਰੀ ਵਿੱਚ ਜ਼ਾਫਰਾਨੀ ਕੇਸਰੀ ਰੰਗ ਘੁਲਿਆ ਪਿਆ ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਹਰ ਬੇ ਰੰਗ ਰਾਹ ਖੁਸ਼ ਰੰਗੋ ਭੂ ਕਰਦ ਦੋ ਸ਼ਬਦ ਨੇ ਹਰ ਬੇ ਰੰਗ ਰਾਹ ਹਰ ਉਹ ਬੰਦਾ ਜਿਹਦੇ ਤੇ ਰੰਗ ਨਹੀਂ ਚੜਿਆ ਬੇਰੰਗਾ ਹੈ ਤੇ ਉਹਦੇ ਤੇ ਰੰਗ ਚਾੜ ਦਿੱਤਾ ਤੇ ਦਾਤਾ ਤੇਰੇ ਰੰਗ ਦੇ ਵਿੱਚੋਂ ਮਹਿਕ ਪਈ ਆਉਂਦੀ ਹੁਣ ਦੇਖੋ ਜਦੋਂ ਕੋਈ ਰੰਗ ਘੋਲਦਾ ਕਈ ਵਾਰੀ ਮਹਿਕ ਨਹੀਂ ਆਉਂਦੀ ਪਰ ਉਸ ਰੰਗ ਵਿੱਚ ਅੰਦਰ ਖੁਸ਼ਕ ਚਕੋਲਿਆ ਕੀਮਤ ਕਈ ਨਾ ਜਾਏ ਰੰਗ ਇਹੋ ਜਿਹਾ ਚਾੜ ਦਿੱਤਾ ਗਏ ਚਿਚਕਾਰੀਏ ਪੁਰਜ਼ਾਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗੋ ਉਹ ਕਰ ਫਿਰ ਕਹਿਣ ਲੱਗੇ ਉਹਨਾਂ ਨੇ ਸੁੱਕਾ ਰੰਗ ਹੱਥ ਵਿੱਚ ਪਕੜੇ ਅਸਲ ਵਿੱਚ ਇਹ ਬਖਸ਼ਿਸ਼ ਦੀ ਗੱਲ ਹੈ ਕੇਵਲ ਬਾਹਰ ਦੀ ਹੋਲੀ ਦੀ ਨਹੀਂ ਕਹਿੰਦੇ ਗੁਲਾਲ ਹੱਥ ਵਿੱਚ ਪਕੜਿਆ ਤੇ ਕਲਗੀ ਧਰਤੀ ਨੇ ਇੱਕੋ ਦਮ ਗੁਲਾਲ ਉਡਾਇਆ ਤੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਸਾਰੇ ਉਹਦੇ ਹੱਥ ਦੇ ਗੁਲਾਲ ਵਿੱਚੋਂ ਰੰਗੇ ਗਏ ਗੁਲਾਲ ਆਪ ਸਾਨੀਏ ਦਸਤੇ ਮੁਬਾਰਕ ਜ਼ਮੀਨੋਂ ਆਸਮਾਨ ਰਾ ਸੁਰਖਰੂ ਕਰ ਹੇ ਸਤਿਗੁਰੂ ਤੇਰੇ ਹੱਥ ਵਿੱਚੋਂ ਨਿਕਲੇ ਕੋਈ ਗੁਲਾਲ ਨੇ ਜ਼ਮੀਨ ਤੇ ਅਸਮਾਨ ਸੁਰਖਰੂ ਕਰ ਦਿੱਤੇ ਨੇ ਰੰਗ ਨਾ ਰੰਗ ਦਿੱਤੇ ਨੇ ਤਾਂ ਹੀ ਸਾਹਿਬ ਕਹਿੰਦੇ ਨੇ ਸਤਿਗੁਰ ਆਪਣਾ ਬਣਾਏ ਲੈ ਜਿਹਦੇ ਹੱਥ ਵਿੱਚ ਗੁਲਾਲ ਹੈ ਜਿਹਦੇ ਹੱਥ ਵਿੱਚ ਲਾਮ ਹੈ ਉਸ ਸਤਿਗੁਰੂ ਨੂੰ ਮਨਾ ਲੈ ਰੂਪ ਚੜੀ ਤਾਂ ਅਗਲਾ ਤੈਨੂੰ ਇਹਨਾਂ ਨਾਮ ਦਾ ਰੂਪ ਚੜੇਗਾ ਦੂਜਾ ਨਾ ਹੀ ਥਾਂ ਕੋਈ ਦੂਜੀ ਥਾਂ ਨੀ ਗੁਰੂ ਤੋਂ ਬਿਨਾਂ ਰੰਗ ਚਾੜਨ ਵਾਲੀ अगला वचन है, ऐसा श्रृंगार बनाए तू के सुहाग वाली भेने, एक श्रृंगार बना मैला कदे न हो गई, तेरा श्रृंगार कदी भी मैला न हो गई। तेरे तन से किया हुआ श्रृंगार ओदे उते कदी भी मलीनता न आवे, ऐसा श्रृंगार बनाए तू मैला कदे न हो गई, एन चलाके पाओ ते दिन रात तू उस प्यारे दे प्यार विच जुड़ जा। एक श्रृंगार केड़े श्रृंगार ने जेड़े कदी मैले नहीं होंगे। गुरु के सिखो बेअंत शब्द गुरु ग्रंथ साहिब विच ऐसे ने जिन्हां विच एहो जे श्रृंगार का जिक्र किया। दातार ने कहन लगे बाबा फरीद जी नूं पढ़ने, वो तो कहते ने कि तीन श्रृंगार ऐसे ने जेड़े जिंदगी नूं कदी भी मैलिया नहीं होण दिंदे। वो केड़े ने जी? उन्हां दे दो श्लोक असीं पढ़ने। मैं कहना हो सकता है कि किसी श्रृंगार करने वाली औरत नूं तकिया होवे जिहड़ी खिन खिन अपने तन ते श्रृंगार करदी होवे ते बाबा फरीद साहिब ने उन्हें देख के कहा होवे मेरी ये भैणे देख ए श्रृंगार नाल पति परमात्मा रब ने खुश दा खुश हुंदा, आ तीन श्रृंगार किते कर लै ते कंत तेरे ते खुश हो जाए। वो श्रृंगार वैसे हुंदे बड़े मुश्किल ने। ते मैं आरंभ विच बेनती की इस शब्द नूं केवल औरत लई ना समझो, हर जगिया तू जिहड़ा गुरु नानक नाम लेवा सिख है कि मर्द की स्त्री उन्हां ते पवित्र बचन तुक दे। वो सलोक आरंभ हुंदा है कि कवन सो अखर कवन गुण, कवन सो मनिया मंत्र, कवन सो वेसो हौ करी जित वत आवे कंत। कंत मां परमात्मा पति जे वक विच आ जाए, कह लगे केड़े अखर ने शब्द वरते, केड़ा गुण है ते केड़ा श्रोमणी मंत्र है जेड़ा मंत्र पढ़न दे नाल कंत विच वक विच आ जाए। उते हजूर ने शब्द वरते ने कहन देख मेरी ये भैने निमण सो अखर, निम्रता वर्गा अखर कोई नहीं। जिस नूं झुकण दी जाच आ गई, निमण दी जाच आ गई, निम्रता वर्गा अखर कोई नहीं। खवन गुण खवन दे अखरी सजना ने दो कीते ने पर सच जानो ढुकदे बिलकुल दोनों ने। एक निमण का अर्थ आ कीता निम्रता झुकना, खवन का अर्थ हुंदा है खिमा कर देना, ते दूजा अर्थ कीता है जे कोई वधीकी करे ते उस वधीकी नूं अपनी जिंदगी विच सह लवे ना सच जानी जिनू जरन की जाच आ जाए एडू वड्डा गुण ही कोई अंदर टिकिया होवे। निमण तो अखर खवन गुण जेबा बनिया मंत्र, ते जे तू श्रोमणी मंत्र कोई पढ़ना है ते सच जानी जे तेरे को गुरु दा मंत्र आ गया ना एतू वड्डा कोई भी मंत्र नहीं। इस मंत्र दे नाल रब भी वस विच हो सकदा है, पर ए वस विच ओ नहीं कि जिवें आम साडा समाज है जिवें रुड़िया जांदा है। पिछले ऐतवार भी ऐसी अर्ज कीती सी आ टूणे जंतरा मंत्रा तंत्रा वाले पासे असीं पए आ ते घरां दे घर तबाह करनगियां इह चीजां। मेरे गुरु ग्रंथ साहिब ने एक बचन कहा है, देखो असीं वेखने आ, मैं किसे दिन टाइम मिलिया अर्ज करांगा जंतर की हुंदा है, मंत्र की हुंदा है ते तंत्र की हुंदा है। सतगुरु ने बचन किया बाबे नानक ने ते जिहड़ियां गल्लां असीं अज देखने आ उस वेले भी सन। हजूर जदों सुल्तानपुर की धरती से तुम सभा भी कहती है एक ब्राह्मण तांत्रिक नूं लैके आए था जिन्हें तंत्र साधे है। उस तांत्रिक ने आके ना ये कहा कि कहन लगा आ मैं अखर लिख देना कागज ते चुप करके किसी तरीके दे नाल इन्हां अखरां नूं इहदे तन दे नाल किसी तरीके नाल बन्ह दिओ। जदों हजूर दे कोल आया ते साहिब ने उते शब्द कह सन कहन लगे ओ पड़विया देख जेड़े रब दे नाम नूं लिख के कागजां ते तंत्र बना के वेचदे ने उन्हां दे घर तबाह हो जांदे ने। उते हजूर ने शब्द वरते सन काहदा तू पंडित, कहन लगे तेरी जिंदगी तरकार योग है, लोकां नूं नाम जपण वाले पासे जोड़, बंदगी वाले पासे जोड़, कागजां ते लिख ले के मंत्र ते तंत्र ना बंधिया कर। उते इक श्लोक कह दाता जी वो गुरु ग्रंथ साहिब विच दसदे कहन लगे त्रिक तिना दा जीविया जे लिख लिख वेचै ना, ते मेरे सरकार कहे उन्हां दी जिंदगी मैं अर्थ कर रहा पिया कि श्रोमणी मंत्र ए वे कि रत्ना से गुरु गुरु बह जाए एदू वड्डा मंत्र जिहड़ा रब नूं वश करन वाला पर इसे वश करन दा अर्थ होमे वाला वश करना नहीं इसे वश करन वाला भी निम्रता विच रहिंदा है उहदे वश पर दावे नहीं करदा साहिब ने कहा त्रिक तिन्हां दा जीविआ जे लिख लिख वेचै नाउ ਉਹ ਪਿਆਰਿਓ ਖੇਤੀ ਜਿਨ ਕੀ ਉਜੜੇ ਖਲਵਾੜੇ ਕਿਆ ਥਾਉ ਆ ਦੋ ਅੱਖਰ ਨੇ ਖਲਵਾੜਾ ਸ਼ਬਦ ਤੁਸੀਂ ਪੁਰਾਣੇ ਬਜ਼ੁਰਗ ਸਮਝਦੇ ਹੋ ਕਿ ਜਦੋਂ ਆਪਣੀ ਫਸਲ ਪੱਕਦੀ ਹੈ ਨਾ ਭਾਵੇਂ ਝੋਨਾ ਪੱਕਦਾ ਸੀ ਹੁਣ ਤਾਂ ਭਾਵੇਂ ਖਲਵਾੜੇ ਗਏ ਖਲਵਾੜਾ ਬਣਦੇ ਹੀ ਕੋਈ ਨੀ ਜਦੋਂ ਕਿਤੇ ਕਣਕ ਪੱਕਣੀ ਤੇ ਉਹਨਾਂ ਕੀ ਕਰਨਾ ਕਣਕ ਨੂੰ ਵੱਢ ਕੇ ਉਹਦੀਆਂ ਭਰੀਆਂ ਬਣ ਕੇ ਭਰੀ ਤੋਂ ਮਤਲਬ ਪੰਡਾਂ ਬਣਨੀਆਂ ਛੋਟੇ ਛੋਟੇ ਪੂਲੇ ਬਣਾ ਕੇ ਨਾ ਪਹਿਲਾਂ ਤਾਂ ਖੇਤ ਵਿਚ ਖਿਲਵੇ ਰਹਿਣੇ ਪਰਤ ਕੇ ਉਹਨਾਂ ਪੰਡਾਂ ਨੂੰ ਧੋ ਕੇ ਇੱਕ ਥਾਂ ਤੇ ਇਕੱਠਿਆਂ ਕਰ ਦੇਣਾ ਹੁਣ ਜੀ ਖਲਵਾੜਾ ਬਣਨਾ ਤੇ ਖਲਵਾੜੇ ਦੇ ਵਿਚ ਕੀ ਕਰਨਾ ਚਾਰ ਚੁਫੇਰੇ ਹੋਣੀਆਂ ਭਰੀਆਂ ਤੇ ਵਿੱਚ ਵਾਲੀ ਜ਼ਮੀਨ ਚੰਗੀ ਤਰ੍ਹਾਂ ਸਾਫ ਕਰਕੇ ਪੋਚਾ ਫੇਰ ਕੇ ਉੱਥੇ ਫਿਰ ਖਲਵਾੜੇ ਦੀਆਂ ਭਰੀਆਂ ਖੋਲ ਕੇ ਉਹਦੇ ਉੱਤੇ ਮਲਾ ਪਾ ਦੇਣਾ ਗਾਣ ਵਾਸਤੇ ਮਲਿਆਂ ਦੇ ਨਾਲ ਉਹਨਾਂ ਨੇ ਕੀ ਕਰਨਾ ਆਪਣੇ ਵੱਲੋਂ ਉਸ ਫਸਲ ਨੂੰ ਗਾਣਾ ਖਲਵਾੜੇ ਦਾ ਮਤਲਬ ਸੀ ਕਿ ਜਿੱਥੇ ਭਰੀਆਂ ਇਕੱਠੀਆਂ ਕੀਤੀਆਂ ਹੋਣੀਆਂ ਗੁਰੂ ਸਾਹਿਬ ਕਹਿੰਦੇ ਨੇ ਪਿਆਰਿਓ ਖੇਤ ਉਹਨਾਂ ਦੇ ਖਲਵਾੜੇ ਬੈਂਦੇ ਨੇ ਜਿਨ੍ਹਾਂ ਦੀ ਫਸਲ ਪੱਕੀ ਹੋਵੇ ਉਹ ਜਿਨ੍ਹਾਂ ਦੀ ਫਸਲ ਹੀ ਉੱਜੜਗੀ ਉਹਨਾਂ ਦੇ ਖਲਵਾੜੇ ਬਹਿਣੇ ਕਿੱਥੇ ਉਹ ਕਹਿੰਦੇ ਤੂੰ ਤੁਰਿਆ ਫਿਰ ਮੈਂ ਮੰਤਰ ਲਿਖ ਲਿਖ ਕੇ ਵੇਚਣਾ ਹੈ ਥੱਕ ਜਾਣੀ ਚੇਤੇ ਰੱਖੀ ਗੁਰਮੁਖੋ ਨਾਮ ਮੰਤਰ ਵੇਚਿਆ ਨਹੀਂ ਜੇ ਜਾਂਦਾ ਹੁੰਦਾ ਅਸੀਂ ਕਈ ਵਾਰੀ ਤੱਕਦੇ ਹਾਂ ਕਿ ਮੰਤਰ ਵੇਚਣ ਵਾਲਾ ਕੰਮ ਵੀ ਚੱਲਿਆ ਇਹ ਤਾਂ ਦੁਕਾਨ ਹੀ ਬੜੀ ਸੌਖੀ ਹੈ ਬੜਾ ਵਧੀਆ ਕੰਮ ਚੱਲਦਾ ਆਖਰ ਦਸ ਦਸ ਘੰਟੇ ਆਪਣੇ ਸੱਜਣ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਖੋਹ ਦਿੰਦੇ ਨੇ ਮਹੀਨੇ ਬਾਅਦ ਫਿਰ ਵੀ ਘਰ ਦੀ ਪੂਰੀ ਨੀ ਪੈਂਦੀ ਪਖੰਡ ਦੀ ਤਾਂ ਦੁਕਾਨ ਹੀ ਇਹੋ ਜਿਹੀ ਸਵੇਰੇ ਬਹੁ ਸ਼ਾਮ ਨੂੰ ਕਈਆਂ ਦੀਆਂ ਜੇਬਾਂ ਕੱਟ ਕੇ ਇੱਕ ਪਾਸੇ ਦਾ ਕਰਦੇ ਮੇਰੇ ਸਤਿਗੁਰੂ ਕਹਿੰਦੇ ਨੇ ਨਹੀਂ ਇੱਥੇ ਤਾਂ ਭਾਵੇਂ ਬੇਸ਼ੱਕ ਤੂੰ ਚਾਰ ਦਿਨ ਐਸ਼ੋ ਆਰਾਮ ਕਰੇਗਾ ਸੱਜਣਾ ਪਰਮਾਤਮਾ ਦੇ ਨਾਮ ਵੇਖਦੇ ਨੀ ਹੁੰਦੇ ਹਾਂ ਗੁਰੂ ਦਿੰਦਾ ਉਹਨਾਂ ਨੂੰ ਜਿਹੜੇ ਮਨ ਗੁਰੂ ਨੂੰ ਵੇਚਦੇ ਨੇ ਸਾਹਿਬ ਕਿਰਪਾਲੂ ਜੀ ਨੇ ਕਿਹਾ ਤ੍ਰਿਕ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵੇਚਿਆ ਨਾ ਉਹ ਖੇਤੀ ਜਿਨ ਕੀ ਉਜੜਾ ਖੁਲਵਾੜੇ ਕਿਆ ਥਾਉ ਕਹਿਣ ਲੱਗੇ ਦੇਖ ਭੈਣੇ ਸ਼ਿੰਗਾਰ ਕਰਨੇ ਤਾਂ ਤਿੰਨ ਗੁਣ ਚੇਤੇ ਰੱਖੀ ਇੱਕ ਨਿਮਰਤਾ ਤੇਰੇ ਕੋਲ ਹੋਵੇ ਦੂਜਾ ਸਹਿਣ ਦੀ ਜਾਲ ਸਿੱਖ ਲੈ ਰੱਬ ਮੇਰ ਕਰੇ ਤੇਰੇ ਅੰਦਰ ਨੂੰ ਸਹਿਣ ਦੀ ਜਾਚ ਆ ਜਾਏ ਤੇ ਤੀਜਾ ਵਾਹਿਗੁਰੂ ਗੁਰਮੰਤਰ ਜਾਂ ਜੋ ਗੁਰੂ ਤੈਨੂੰ ਮੰਤਰ ਦਿੰਦਾ ਪਿਆ ਇਹਦੂ ਵੱਡਾ ਸ਼੍ਰੋਮਣੀ ਮੰਤਰ ਕੋਈ ਨਹੀਂ ਨਿਮਰ ਤੋਂ ਅੱਖਰ ਖਮਨ ਗੁਣ ਸੇਵਾ ਮਨੀਆ ਮੰਤ ਇਹ ਤ੍ਰੈ ਭੈਣੇ ਦੇਖ ਕਰ ਤਾਂ ਬਸ ਆਦੀ ਕੰਤ ਕਹਿਣ ਲੱਗੇ ਮੇਰੀ ਭੈਣ ਦੇਖ ਕਿ ਸੰਤਾ ਕੀ ਹੋਏ ਦਾਤਰੀ ਇਹ ਅਚਾਰਾ ਬਿਖਰੀ ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਪਿਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜਿਸ ਹੈ ਰਾਗਰੀ ਤਿਆਗ ਸਿਆਣ ਚਾਤਰੀ ਤੂੰ ਜਾਨ ਗੋਪਾਲੈ ਸੰਗਰੀ ਭਰਤਾ ਕਹਿ ਤੂੰ ਮਾਨੀਏ ਇਹ ਸ਼ਿੰਗਾਰ ਬਣਾਏ ਵੀ ਜੋ ਪ੍ਰਮਾਤਮਾ ਪਤੀ ਕਹਿੰਦਾ ਹੁਕਮ ਨਾਲੋਂ ਵੱਡਾ ਸ਼ਿੰਗਾਰ ਕਿਹੜਾ ਹੈ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਕਿਸੇ ਬਚਨ ਪੜ੍ਹਨੇ ਮੈਂ ਸਿਰਫ ਇੱਕ ਤੁਕ ਤੇ ਰੁਕਿਆ ਵਾ ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋ ਗਈ ਐਨ ਸਲਾਗੈ ਪਾਓ ਜਦੋਂ ਪੁੱਛਿਆ ਦੇਖ ਜੀਵ ਰੂਪੀ ਇਸਤਰੀ ਨੂੰ ਸਮਝਾਉਂਦੇ ਨੇ ਕਿ ਆਨੜੀਏ ਮਾਨੜਾ ਕਾਏ ਕਰੇ ਆਪ ਨੇੜੇ ਘਰ ਹਰ ਰੰਗੋ ਕੀ ਨਾ ਮਾਣੇ ਇਹ ਆਨੜੀਏ ਇਹ ਆਨੜੀਏ ਦਾ ਅਰਥ ਇਹ ਆਣੀਏ ਇਹ ਆਣੀਏ ਦਰ ਤੇ ਭੋਲੀਏ ਜਿੰਦੇ ਤੈਨੂੰ ਸਮਝ ਕੋਈ ਨੀ ਤੇ ਅਣਾ ਹਮੇਸ਼ਾ ਸੀ ਉਹਨੂੰ ਕਹਿੰਦੇ ਆ ਜਿਹਨੂੰ ਇਹ ਵੀ ਪਤਾ ਨਾ ਹੋਵੇ ਮੇਰੇ ਲਾਹੇ ਦਾ ਕੀ ਹੈ ਤੇ ਮੇਰੇ ਘਾਟੇ ਦਾ ਕੀ ਮੈਨੂੰ ਮਾਰਨ ਵਾਲਾ ਕੌਣ ਹੈ ਤੇ ਮੈਨੂੰ ਪਿਆਰ ਕਰਨ ਵਾਲਾ ਕੌਣ ਹੈ ਤੇ ਮੈਂ ਇਹ ਆਣੀਏ ਜਿੰਦੇ ਤੈਨੂੰ ਸ਼ਾਇਦ ਪਤਾ ਨਹੀਂ ਕਿ ਜਿਹਦੇ ਵਿੱਚ ਤੂੰ ਖੱਚ ਧੋਈ ਬੈਠੀ ਹੈ ਇਹ ਘਾਟੇ ਵਾਲਾ ਸੌਦਾ ਹੀ ਤੇ ਅਸਲੀ ਅਸਲੀ ਸੌਦਾ ਨਾਮ ਦਾ ਇਹ ਆਨੜੀਏ ਮਾਨੜਾ ਕਾਏ ਕਰੇ ਹੰਕਾਰ ਕਾਹਦਾ ਕਰਨੀ ਪਈ ਇਹ ਆਣੀਏ ਜਿੰਦੇ ਆਪ ਨੇੜੇ ਘਰ ਹਰ ਰੰਗੋ ਕੀ ਨਾ ਮਾਣੇ ਆਪ ਨੇੜੇ ਹਰ ਤੇਰੇ ਘਰ ਦੇ ਅੰਦਰ ਆਪ ਨੇੜੇ ਦਰ ਤੇ ਆਪਣੇ ਘਰ ਵਿੱਚ ਪਰਮਾਤਮਾ ਪਤੀ ਬੈਠਾ ਕਦੀ ਉਹਦੇ ਪਿਆਰ ਨੂੰ ਮਾਣੇ ਆਪ ਨੇੜੇ ਘਰ ਹਰ ਰੰਗੋ ਕੀ ਨਾ ਮਾਣੇ ਸੌ ਨੇੜੇ ਧੰਨ ਕਮਲੀਏ ਜੀਵ ਰੂਪੀ ਇਸਤਰੀ ਕਮਲੀਏ ਸੌ ਨੇੜੇ परमात्मा पति नेड़े दे बार क्या ढूंढे बार की ढूंढन चली है। पूछा जी वो कंत बस विच किवें आवे, कह लगे ऐसा शिंगार बड़ा है तू कैसा पैकियां दे सलाइया नैनी अपने नेत्रा विच सुरमा पानी ते तहे दा अदब दा पाई भाव का कर शिंगारो ते भावना दा प्रेम दा शिंगार करी ता सुहागण जानिया लागी जां छो तरै प्यारो। मेरे साहब ता कहिंदे जाए पुछो सुहागणी तुसी राह विया किन्नी गुणी तेरे गुणा करके तुहानू वाहिगुरु चेते आ गया। कह लगे सहज संतोख शिंगारियां मिठा बोलनी फिर रिसालू ता मिले जा पुरका सदक सुनी परमात्मा पति मिलेगा जे गुरु दे शब्द नु मन ले। ऐसा शिंगार बनाए तू मैरा कदे ना होवी एम सलाका पाओ। हुण अगे सतगुरु ने सुहागण दी परिभाषा दिती कि गुरमुख कौन है। साहब कहन लगे नानक सुहागन का क्या चिन्ह है। इस पूरी तुक विच अति तुक विच प्रश्न है ते अति तुक विच उत्तर है। नानक दर ते धन गुरु अमरदास फरमाउंदे ने सुहागन का क्या चिन्ह है। चिन्ह का अर्थ हुंदा लक्षण ओदी परिभाषा ओदी डेफिनेशन की। कहन लगे दसो खां कि गुरमुख जिहड़े जुड़े ने उन्हां सुहागणां दे चिन्ह की ने। ते गुरु अमरदास कहन लगे अंदर सच सुहागण का पहला लक्षण ओदे अंदर सत नाम वाहिगुरु टिके ओदे अंदर सच है। ते कहिंदे जिहदे अंदर सच ओहदा मुंह कदी डरावणा नहीं हो सकता। अंदर सच मुख उजला जिहदे अंदर नाम है ओहदा मुख उजला है। जिहदे अंदर नाम नहीं सच जाणो ओहदा चेहरा भी डरावणा। गुरु नानक साहिब ने कहना कि जिन्नी नाम ध्याया कैम सकत काल नानक ते मुख उजले केती छुट्टी नाल। ते जिन्ना अंदर नाम ने उन्हां नूं बाबा फरीद जी कहिंदे ने फरीदा किन्ना मुख डरावणे जिन्ना विसार उन नाऊ ऐसा दुख कनेरिया अगै सौर ना थाउ। हजूर कृपा कर रहे ने अंदर सच सुहागण होवे जिहदे अंदर कपट नहीं केवल सच्चा नाम है। मुख उजला ओहदे चेहरे ते नाम दी लाली भखदी पई है। ते तीजा ओहदा लक्षण की खत्म है माहे समाए ओ हमेशा अपने वाहिगुरु खत्म दे नाम विच लीन रहिंदे। अगला सलोक है महला तीजा लोका वे हौ छूही छूही कहिंदे वे लोको ए संसार दे लोको हौ छूही छूही दा अर्थ मैं छूए वेश कीते मैं लाल वेश पाए ने पर कहन लगे छूहा वेश करी अपने आप मैं बारो भेख धर्म दे कीते ने लोका नु भुलेखा पिंडा कि मैं बाकी रब वाला वा। कहन लगे वेसी सौ ना पाईए तर कर वेश रही। जे कोई सोचे कि मानो सुहाग दा जोड़ा पा के कह कि मैं सुहागण बन गई हां कदी कोई बन सकदी है। जे पति परमात्मा दी प्राप्ति ने जे कोई सोचे मैं भेख करके समझ लिया कि मैनू परमात्मा मिल गया सवाल ही नहीं पैदा हुंदा। साहिब कृपालू जी कहने देसी सौ ना पाई है कर कर वेद रही नानक तिन्नी सौ पाया जिन्नी गुर की सिख सुनी। जिन्ना ने गुरु की सिख दर से सिख्या सुनिया जिन्ना गुरु के बचना सुनिया गुरमुखो परमात्मा पति उन्होंने मिलता है। साहब कहने जे पति परमात्मा ने फिर धनी भी होना पाद पतंबर पाहे खेती जाले धूड़ी विच लुड़ंदड़ी सोहा नानक धूड़ी विच लुड़ंदड़ी सोहा। जे किते परमात्मा पति दी प्राप्ति हो जाए तनी खूना पाठ सितंबर पाए खेती जाले धूड़ी विच लुड़ंदड़ी सोहा नानक तै सह नाले। बाबा फरीद साहब ने कहा पाठ पटोला सज करी कंबलड़ी पहरेउ जिन्नी वेची सौ मिले सही वेच करेउ। गुरु अमरदास जी नाल कह दिता जी कह लगे काए पटोला पाड़ती कंबलड़ी पहरे नानक घर ही बैठे छो मिले जे नियत रात करे के अंदर टिक जाए। साहब कहन लगे नानक तिनी छो पाया जिनी गुर की सिख सुनी जो तिस पावै छो थीए इन बिद कंत मिली। जो परमात्मा पति करता ओनू सत बचन करके मान लै ए तरीका परमात्मा नू मिलदा। अगे है पौड़ी हुक्मी सृष्ट साजियां हे प्रभु तुसी अपने हुक्म विच सृष्टि साजी बहुत भेत संसारा ਰੰਗ ਰੰਗ ਦੀ ਸ੍ਰਿਸ਼ਟੀ ਸਾਡੀ ਤੇ ਵਾਹਿਗੁਰੂ ਦੀ ਇਹੋ ਜਿਹੀ ਖੇਡ ਹੈ ਕਈ ਰੰਗਾਂ ਦੇ। ਸਾਹਿਬ ਨੇ ਬਚਨ ਕੀਤੇ ਨੇ ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਗੁੜੀ ਕਲਾ। ਕਈ ਰੰਗਾਂ ਦੇ ਕਈ ਜਾਤਾਂ ਦੇ ਤੇ ਨਸਲਾਂ ਦੇ ਕਈ ਰੂਪਾਂ ਦੇ ਪਰਮਾਤਮਾ ਨੇ ਜੀ ਪੈਦਾ ਕੀਤੇ ਨੇ। ਕਿਵੇਂ ਹੋਏ ਤੇਰੇ ਹੁਕਮ ਵਿਚ ਨੇ, ਤੇਰਾ ਹੁਕਮ ਨਾ ਜਾਤੀ ਕੇਤੜਾ ਸੱਚੇ ਲੱਖ ਅਪਾਰਾ। ਜੇ ਹੁਣ ਅਸੀਂ ਕਹੀਏ ਵੀ ਉਹਨੇ ਸ੍ਰਿਸ਼ਟੀ ਸਾਜੀ ਉਹਦਾ ਹੁਕਮ ਬਸ ਇੰਨਾ ਪੂਵੇ ਨਹੀਂ ਪਿਆਰਿਓ, ਉਹਦੇ ਹੁਕਮ ਨੂੰ ਕੋਈ ਕਹਿ ਨਹੀਂ ਸਕਦਾ। ਬਾਬਾ ਜੀ ਨੇ ਜਿਹੜੇ ਪਹਿਲੇ ਬਚਨ ਕਹਿਣਾ ਹੁਕਮੀ ਹੋਵਣ ਆਸਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਉਹਦੇ ਅਖੀਰ ਵਿੱਚ ਇੱਕ ਬਚਨ ਕਹਿੰਦੇ ਨੇ ਕਿ ਕਦੀ ਵੀ ਇਹ ਨਾ ਸੋਚੀ ਵੀ ਜੇ ਸ੍ਰਿਸ਼ਟੀ ਬਣਾਈ ਰੱਬ ਦਾ ਹੁਕਮ ਇੰਨਾ ਕੋਈ, ਹੁਕਮ ਦਾ ਮਤਲਬ ਉਹਦੀ ਤਾਕਤ ਇੰਨੀ ਕੁ ਹੈ। ਕਹਿਣ ਲੱਗੇ ਨਹੀਂ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹੋਮੈ ਕਹਿ ਨਾ ਕੋਈ। ਪਰ ਇੱਕ ਬਚਨ ਕੀਤਾ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾ। ਕਹਿੰਦੇ ਨੇ ਹੁਕਮ ਨਾਲ ਉਹ ਸਾਜ ਸਕਦਾ, ਢਾ ਸਕਦਾ, ਪਰ ਇਹ ਤੇਰੀ ਕੋਈ ਤਾਕਤ ਨੀ ਤੇਰੇ ਕੋਲ, ਤੂੰ ਕਹਿ ਸਕੇ ਕਿ ਪਰਮਾਤਮਾ ਦੀ ਕੋਲ ਇੰਨੀ ਕੋਈ ਤਾਕਤ ਹੈ। ਬਸ ਇਸ ਇੱਕ ਆ ਕੇ ਬੁੱਧੀ ਵਾਲੇ ਤਲ ਤੇ ਧਰਮੀਆਂ ਦਾ ਵਖਰੇਵਾ ਪੈ ਜਾਂਦਾ। ਬੁੱਧੀ ਵਾਲਾ ਸੋਚਦਾ ਬਸ ਇਸ ਤੋਂ ਅੱਗੇ ਦੁਨੀਆਂ ਝੂਠ ਅੱਗੇ ਕੁਛ ਨੀ ਹੋ ਹੀ ਨਹੀਂ ਸਕਦਾ। ਇਹਨੂੰ ਫਿਰ ਸਿਆਣੇ ਕਹਿੰਦੇ ਨੇ ਖੂਹ ਦਾ ਡੱਡੂ ਬਣ ਜਾ ਕਿ ਜੋ ਕੁਝ ਮੇਰੇ ਕੋਲ ਹੈ ਇੱਥੇ ਹੈ, ਇਸ ਤੋਂ ਅੱਗੇ ਕੁਝ ਨਹੀਂ। ਬਾਬਾ ਜੀ ਨੂੰ ਇਹ ਗੱਲ ਦਸਤਗੀਰ ਨੇ ਕਹੀ ਸੀ ਨਾ ਕਿ ਪਾਤਾਲਾ ਆਕਾਸ ਲੱਖ ਓੜਖ ਭਾਲੀ ਖਬਰ ਸੁਣਾਈ। ਇਹ ਵੀ ਕਦੀ ਸੁਣਿਆ ਕਿ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਹੁਣ ਕੱਲੇ ਸੱਤ ਨੇ? ਬਾਬਾ ਜੀ ਹੱਸ ਕੇ ਕਹਿੰਦੇ ਨੇ ਕਿ ਜੇ ਕਿਸੇ ਨੂੰ ਸੱਤ ਦਿਸਦੇ ਹੋਣ ਆਪਣੀ ਨਜ਼ਰ ਨਾਲ ਧਿਆਨ ਦਿਆ ਜੀ, ਹੁਣ ਤੁਰਦਿਆਂ ਜੇ ਕਿਸੇ ਦੇ ਅੱਖਾਂ ਦੀ ਜੋਤ ਨਾਲ ਕੇਵਲ ਸੱਤ ਕਦਮ ਦਿਸਦੇ ਨੇ, ਇਹਦਾ ਮਤਲਬ ਇਹ ਵੀ ਸੱਤ ਕਦਮ ਤੋਂ ਅੱਗੇ ਆ ਕੇ ਧਰਤੀ ਮੁੱਕ ਗਈ। ਕਹਿੰਦੇ ਨੇ ਕਿਸੇ ਨੂੰ ਸੱਤ ਦਿਸਦੇ ਨੇ ਤੇ ਕਿਸੇ ਨੂੰ ਲੱਖ ਦਿਸਦੇ ਨੇ, ਇਹ ਤਾਂ ਨਜ਼ਰ ਦੀ ਤਾਕਤ ਆਪੋ ਆਪਣੀ ਹੈ। ਪਰ ਜੇ ਲੱਖ ਦਿਸਦੇ ਨੇ ਤੇ ਮੈਂ ਦਾਵਾ ਕਰਕੇ ਨੀ ਕਹਿੰਦਾ ਵੀ ਲੱਖਾਂ ਨੇ, ਰੱਬ ਨੇ ਇਸ ਤੋਂ ਅੱਗੇ ਵੀ ਬਹੁਤ ਕੁਝ ਬਣਾਇਆ ਹੋਇਆ। ਉਹਦੇ ਹੁਕਮ ਨੂੰ ਕਿਹੜਾ ਕਹਿ ਸਕਦਾ ਵੀ ਕੇਵਲ ਇੰਨਾ ਹੋਵੇ? ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਤੇਰਾ ਹੁਕਮ ਨਾ ਜਾਤੀ ਕੇਤੜਾ ਸੱਚੇ ਅਲੱਖ ਅਪਾਰਾ, ਇਤਨਾ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ। ਕਈ ਐਸੇ ਨੇ ਜਿਨ੍ਹਾਂ ਨੂੰ ਗੁਰੂ ਦੀ ਸ਼ਬਦ ਦੀ ਵਿਚਾਰ ਦੇ ਕੇ ਤੁਸੀਂ ਆਪਣੇ ਨਾਲ ਮੇਲ ਲੈਂਦੇ ਹੋ। ਕਹਿਣ ਲੱਗੇ ਸੱਚ ਰੱਤੇ ਤੇ ਨਿਰਮਲੇ, ਜਿਹੜੇ ਸੱਚ ਵਿੱਚ ਰੱਤੇ ਨੇ ਨਾ, ਸੱਚ ਰੱਤੇ ਦਾ ਅਰਥ ਗੁਰਮੁਖੋ ਬਿਲਕੁਲ ਇਹ ਨਹੀਂ ਕਿ ਜ਼ਬਾਨੀ ਕਲਾਮੀ ਸੱਚ ਬੋਲਣਾ, ਕਿਉਂਕਿ ਕਈ ਵਾਰੀ ਅਸੀਂ ਸਵਾਰਥ ਲਈ ਵੀ ਸੱਚ ਬੋਲਦੇ ਹਾਂ ਤੇ ਸਵਾਰਥ ਲਈ ਸੱਚ ਉੱਤੇ ਪਰਦੇ ਵੀ ਪਾ ਦਿੰਦੇ। ਸੱਚ ਰੱਤੇ ਦਾ ਅਰਥ ਹੈ, ਦੇਖੋ ਗੰਗੂ ਨੇ ਝੂਠ ਨਹੀਂ ਸੀ ਬੋਲਿਆ, ਉਹਨੇ ਸੱਚ ਹੀ ਕਿਹਾ ਸੀ ਉਹ ਲੋਕੋ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਛੋਟੇ ਲਾਲ ਮੇਰੇ ਘਰ ਨੇ। ਅੱਜ ਤੱਕ ਅਸੀਂ ਕਿਸੇ ਕਹੀ ਜਾਂਦੇ ਗੰਗੂ ਝੂਠਾ ਗੰਗੂ ਕੂੜਾ, ਕਿ ਉਹਨੇ ਝੂਠ ਬੋਲਿਆ ਸੀ? ਬੋਲਿਆ ਤੇ ਸੱਚ ਵੀ, ਪਰ ਉਹਦਾ ਸੱਚ ਵੀ ਸਵਾਰਥ ਤੇ ਖਲੋਤਾ ਹੋਇਆ ਸੀ, ਉਹਦਾ ਸੱਚ ਝੂਠ ਤੇ ਖਲੋਤਾ ਹੋਇਆ, ਕੂੜੀ ਮਾਇਆ ਤੇ। ਦੁਨੀਆਂ ਦੀ ਨਜ਼ਰ ਵਿੱਚ ਜ਼ਬਾਨੀ ਕਲਾਮੀ ਤਾਂ ਸੱਚ ਕਹਿ ਰਿਹਾ ਮੇਰੇ ਘਰ ਨੇ, ਪਰ ਨਹੀਂ ਇਹੋ ਜਿਹਾ ਸੱਚ ਵਿੱਚ ਰੱਤੇ ਹੋਏ ਵੀ ਹੁੰਦੇ। ਹਜ਼ੂਰ ਕਹਿੰਦੇ ਸੱਚ ਵਿੱਚ ਰੱਤਿਆ ਹੋਇਆ ਹੋਵੇ ਜਿਹਦੇ ਅੰਦਰ ਕੋਈ ਸਵਾਰਥ ਨਹੀਂ, ਕੋਈ ਛਲ ਨਹੀਂ, ਕੋਈ ਕਪਟ ਨਹੀਂ, ਬਸ ਉਹਦੇ ਅੰਦਰ ਕੇਵਲ ਰੱਬ ਦੀ ਮੁਹੱਬਤ ਹੈ। ਇਸੇ ਸੱਚ ਦੀ ਵਿਆਖਿਆ ਸਾਹਿਬ ਨੇ ਬਾਣੀ ਵਿੱਚ ਕੀਤੀ ਸੀ, ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਸੱਚ ਸਭਣਾ ਹੋਏ ਦਾਰੂ ਇਹਦੇ ਸੱਚ, ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਦਿਨ ਸੱਚ ਪੱਲੇ ਹੋਏ। ਇਸੇ ਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਦਿਲੋ ਮੁਹੱਬਤ ਜਿਨ ਸਹੀ ਸੱਚਿਆ ਸੱਚ ਰੱਤੇ ਤੇ ਨਿਰਮਲੇ, ਉਹ ਪਵਿੱਤਰ ਨੇ ਹੋਮੈ ਸੱਚ ਵਿਕਾਰਾ, ਉਹਨਾਂ ਨੇ ਹੋਮੇ ਨੂੰ ਤੇ ਵਿਕਾਰਾਂ ਨੂੰ ਛੱਡ ਦਿੱਤਾ। ਇਹ ਦਾਤਾ ਜੀ ਜੇ ਤੂੰ ਮਿਲੈ ਛੇ ਤੁਧ ਮਿਲੈ ਸੋਈ ਸਤਿਆਰਾ, ਜਿਹਨੂੰ ਤੂੰ ਮਿਲਾਉਣਾ ਚਾਹੇ ਉਹਨੇ ਤੇਰੇ ਨਾਲ ਮਿਲਣਾ, ਤੇ ਸੱਚ ਜਾਣੀ ਸਤਿਆਰਾ ਵੀ ਹੋਵੇ ਜਿਹਨੂੰ ਤੂੰ ਸੁਚਮਤਾ ਦੀ ਸੱਚ ਦੀ ਦਾਤ ਦੇਣਾ ਹੈ। ਕਹਿਣ ਤੋਂ ਮੁਰਾਦ ਦੋ ਸਲੋਕ ਤੇ ਪੌੜੀ ਹੈ। ਦੋਨਾਂ ਸਲੋਕਾਂ ਦਾ ਭਾਵ ਇਹ ਵੇ ਕਿ ਭਾਈ ਬਾਹਰ ਦੇ ਸਿੱਖ ਧਰਮ ਦੇ ਕਰਨ ਦੇ ਨਾਲ ਨਾਲ ਨਾ ਯਤਨ ਕਰ, ਜੇ ਤੂੰ ਸੁਹਾਗਣਾ ਵਾਲਾ ਜੋੜਾ ਪਾਇਆ ਤੇ ਸੁਹਾਗ ਵਾਲਾ ਬਣ ਵੀ ਜਾਏ, ਕਿਤੇ ਇਹ ਨਾ ਹੋਵੇ ਤੇ ਗੱਲਾਂ ਤਾਂ ਸੁਹਾਗਣਾ ਵਾਲੀਆਂ ਹੋਣ, ਉਚਿਤ ਸੁਹਾਗਣ ਕਰਮ ਸੁਹਾਗਣ ਕਹਿ ਹਿਰਦੈ ਵੀ ਵਿਚਾਰ ਕਤ ਸੇਜਾ ਬੁਲਾਈਏ। ਜੇ ਰੱਬ ਮੇਰ ਕਰੇ ਕਿ ਤੇਰੇ ਅੰਦਰ ਦੀ ਬਿਰਤੀ ਵਾਕਈ ਸੁਹਾਗ ਭਾਗ ਵਾਲੀ ਭਜਨ ਬੰਦਗੀ ਵਾਲੀ ਹੋਵੇ, ਦੋਨਾਂ ਸਲੋਕਾਂ ਦਾ ਭਾਵ ਕੀ ਸ਼ਿੰਗਾਰ ਉਹ ਕਰੀ ਕਿ ਪਰਮਾਤਮਾ ਪਤੀ ਖੁਸ਼ ਹੋ ਜਾਏ। ਤੇ ਸਾਹਿਬ ਕਹਿੰਦੇ ਨੇ ਪੌੜੀ ਵਿੱਚ ਹੁਕਮ ਉਹਦੇ ਨੂੰ ਮੰਨ ਲਈ, ਹੁਕਮ ਬਿਆਨ ਨਹੀਂ ਕੀਤਾ ਜਾ ਸਕਦਾ, ਹੁਕਮ ਨੂੰ ਕਹਿਆ ਨਹੀਂ ਜਾ ਸਕਦਾ। ਹੁਣ ਕੀ ਕਹਾਂਗੇ ਜੀ, ਅਸੀਂ ਕੋਈ ਚੀਜ਼ ਬਣਾਉਣੀ ਹੋਵੇ ਨਾ, ਮੰਨ ਲਓ ਇੱਕ ਘਰ ਹੀ ਬਣਾਉਣਾ, ਉਹਨੂੰ ਬਣਾਉਂਦਿਆਂ ਕਈ ਸਾਲ ਲੱਗ ਸਕਦੇ ਨੇ, ਥੋੜਾ ਜਿਹਾ ਕੰਮ ਘਰ ਕਰਨਾ ਹੋਵੇ ਤੇ ਕਈ ਦਿਨ ਲੱਗ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਹਰਨ ਭਰਨ ਜਾਂ ਕਾ ਨੇਤਰ ਹੋਰ ਤਿਸ ਕਾ ਮੰਤਰ ਨਾ ਜਾਣੈ ਹੋਰ, ਤੇਰਾ ਅੱਖ ਝਮਕਣ ਵਿੱਚ ਕਰੋੜਾਂ ਬ੍ਰਹਿਮੰਡ ਖਿਲ ਸਕਦਾ, ਤੇਰੇ ਕੋਲ ਕਿਹੜੀ ਤਾਕਤ ਏ ਤੂੰ ਕਹਿ ਸਕੇ ਰੱਬ ਦੀ ਤਾਕਤ ਇੰਨੀ ਕੁ ਹੋਈ। ਅੱਖ ਝਮਕ ਗਿਆ ਜਿਹੜਾ ਕਰੋੜਾਂ ਢਾ ਸਕਦਾ ਬਣਾ ਸਕਦਾ। ਤੇ ਪਿਛਲੇ ਦਿਨੀ ਮਰਜ ਕੀਤੀ ਸੀ ਕਿ ਪਤਾ ਨੀ ਕਿੰਨੇ ਕੁ ਸਟਾਰ ਕਿੰਨੇ ਕੁ ਤਾਰੇ ਐਸੇ ਨੇ ਜਿੱਦਣ ਦੇ ਰੱਬ ਨੇ ਬਣਾਏ ਨੇ ਉਦਣ ਦੀ ਉਹਨਾਂ ਦੀ ਲਾਈਟ ਚੱਲਦੀ ਪਈ ਪਰ ਅਜੇ ਤੱਕ ਧਰਤੀ ਤੇ ਨਹੀਂ ਆਈ। ਕੀ ਉਹਦੇ ਹੁਕਮ ਨੂੰ ਬਿਆਨ ਕਰਾਂਗੇ, ਉਹਦੀ ਤਾਂ ਬਣਾਈ ਕੋਈ ਦਾਤ ਦਾ ਕੋਈ ਥਾਂ ਨੀ। ਗੁਰੂ ਕੇ ਸਿੱਖੋ ਉਸਦੇ ਹੁਕਮ ਨੂੰ ਕਿੰਨੇ ਬਿਆਨ ਕਰਨਾ। ਹਾਂ ਹੁਕਮ ਮੰਨ ਲਈਏ ਤੇ ਹੁਕਮੀ ਵਿੱਚ ਮਿਲ ਜਾਈਦਾ, ਨਾਮ ਨੂੰ ਮੰਨ ਲਈਏ ਤੇ ਨਾਮੀ ਦਾ ਰੂਪ ਹੋ ਜਾਈਦਾ। ਕੀਮਤ ਨਾ ਪਾਈਏ ਉਹਨੂੰ, ਕੇਵਲ ਸਿਵ ਤੋਂ ਸਲਾਹ ਕਰੀਏ ਤੇ ਉਹਦੇ ਵਿੱਚ ਜੁੜ ਜਾਈਦਾ। ਤਾਂ ਹੀ ਸਾਹਿਬ ਨੇ ਕਿਹਾ ਕੀਮਤ ਪਾਏ ਨਾ ਕਹਿਆ ਜਾਏ, ਨਹੀਂ ਕਿਹਾ ਜਾ ਸਕਦਾ ਕਹਿਣੇ ਵਾਲੇ ਤੇਰੇ ਰਹਿ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।